ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਮਝ ਨਹੀਂ ਆ ਰਹੀ ਜੀ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। 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 ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ। ਰਾਖਨਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ। ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ। ਰਾਖਨਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ। ਉਬਰੇ ਸਤਿਗੁਰ ਕੀ ਸਰਨਾਈ, ਜਾਂ ਕੀ ਸੇਵਨਾ ਬਿਰਥੀ ਜਾਈ। ਰਹਾਓ ਘਰ ਮਹਿ ਸੁਖ, ਬਾਹਰ ਫੁਨ ਸੁਖਾ। ਪ੍ਰਭ ਆਪਣੇ ਭਏ ਦਇਆਲਾ, ਨਾਨਕ ਬਿਘਨ ਨਾ ਲਾਗੈ ਕੋ। ਮੇਰਾ ਪ੍ਰਭ ਹੋਆ ਕਿਰਪਾਲਾ, ਘਰ ਮਹਿ ਸੁਖ, ਬਾਹਰ ਫੁਨ ਸੁਖਾ। ਪ੍ਰਭ ਆਪਣੇ ਭਾਇ ਦਇਆਲਾ ਨਾਨਕ ਬਿਘਨ ਨਾ ਲਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਦੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਜਾਗਤ ਜੋਤ ਗੁਰਤਵ ਗੱਦੀ 'ਤੇ ਬਿਰਾਜਮਾਨ ਗਰੀਬਨਵਾਜ ਪਤਿਤ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਰਬੱਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਵਿੱਚੋਂ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਤਰੁੱਠ ਕੇ ਪਾਵਨ ਹੁਕਮ ਦੀ ਬਖਸ਼ਿਸ਼ ਕੀਤੀ ਇਸ ਦੀ ਵਿਚਾਰ ਸਰਵਣ ਕਰਨ ਦੇ ਲਈ ਨੇਤਾ ਪ੍ਰਤੀ ਆਪ ਸੰਗਤਾਂ ਹਾਜ਼ਰੀਆਂ ਭਰਦੇ ਹੋ ਜਿੱਥੇ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਏ ਹੋ ਉੱਥੇ ਮੀਡੀਆ ਰਾਹੀਂ ਦੇਸ਼ ਵਿਦੇਸ਼ ਆਪਣੇ ਘਰਾਂ ਵਿੱਚ ਬੈਠ ਕਰਕੇ ਸਤਿਗੁਰੂ ਦੇ ਅੱਜ ਦੇ ਪਾਵਨ ਫਰਮਾਨ ਦੀ ਵਿਚਾਰ ਸਰਵਣ ਕਰ ਰਹੇ ਹੋ। ਗੁਰਮੁਖੋ ਸਤਿਗੁਰੂ ਦੇ ਬਖਸ਼ੇ ਹੋਏ ਹੁਕਮ ਦੀ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਅਸੀਸ ਰੂਪ ਦੇ ਵਿੱਚ ਸਾਰੀ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੋ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਸਰੂਪ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਬਚਨ ਪਾਵਨ ਸ਼ਬਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 619 ਉੱਪਰ ਸਤਿਗੁਰੂ ਜੀ ਨੇ ਸੁਸ਼ੋਭਿਤ ਕੀਤਾ। ਅੱਜ ਜੋ ਪਾਵਨ ਮੁੱਖ ਵਾਕ ਦੇ ਰੂਪ 'ਚ ਸਤਿਗੁਰਾਂ ਸ਼ਬਦ ਦੇ ਬਖਸ਼ੇ ਹੈ, ਇਸ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਾਓ ਦੇ ਬੰਦ ਅੰਦਰ ਬਖਸ਼ਿਸ਼ ਕੀਤੀ ਹੈ, ਉਭਰੇ ਸਤਿਗੁਰ ਕੀ ਸਰਨਾਈ ਜਾ ਕੀ ਸੇਵ ਨਾ ਬਿਰਥੀ ਜਾਈ। ਜੋ ਸਤਿਗੁਰੂ ਦੀ ਸਰਨਾਈ ਸ਼ਰਨ ਵਿੱਚ ਪੈ ਗਏ ਉਭਰੇ ਦਾ ਵਿਦਵਾਨਾਂ ਨੇ ਅਰਥ ਕੀਤਾ ਬਚ ਗਏ। ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪਏ ਨੇ, ਸ਼ਰਨ ਵਿੱਚ ਪੈ ਕੇ ਸਤਿਗੁਰੂ ਦੀ ਸੇਵਾ ਕੀਤੀ, ਕੀਤੀ ਹੋਈ ਸੇਵਾ ਵੀ ਕੀਤੀ ਹੋਈ ਘਾਲ ਵੀ ਬਿਰਥੀ ਨਹੀਂ ਜਾਂਦੀ, ਥਾਂ ਪੈਂਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੁਆਰਾ ਜੋ ਬਖਸ਼ਿਸ਼ਾਂ ਕੀਤੀਆਂ ਨੇ, ਆਓ ਪ੍ਰਾਰੰਭਤਾ ਤੋਂ ਵਿਚਾਰ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ।
ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਕੇ ਚਰਨ ਨਿਹਾਰਿਆ।
ਜਿਸ ਵੇਲੇ ਪ੍ਰਭੂ ਵਾਹਿਗੁਰੂ ਦੇ ਚਰਨਾਂ ਨੂੰ ਨਿਹਾਰਿਆ, ਪ੍ਰਭੂ ਵਾਹਿਗੁਰੂ ਦੇ ਚਰਨਾਂ ਨੂੰ ਵੇਖਿਆ, ਪ੍ਰਭੂ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਏ, ਸੁਖ ਮੰਗਲ ਕਲਿਆਣ ਸਹਿਜ ਧੁਨ, ਉਸ ਵੇਲੇ ਸਾਰੇ ਸੁੱਖ ਪ੍ਰਾਪਤ ਹੋ ਗਏ। ਹੁਣ ਇੱਥੇ ਦੋ ਗੱਲਾਂ ਵਿਚਾਰੀਏ। ਪਹਿਲਾਂ ਤਾਂ ਵਾਹਿਗੁਰੂ ਜੀ ਦੇ ਚਰਨ ਕਿਹੜੇ ਹੈ? ਵੇਖੋ, ਮਨੁੱਖ ਦੇ ਚਰਨ ਆਪਾਂ ਵੇਖਦੇ ਹਾਂ, ਪੈਰ ਵੇਖਦੇ ਹਾਂ, ਪਰ ਜਦੋਂ ਵਾਹਿਗੁਰੂ ਦੇ ਚਰਨਾਂ ਦੀ ਵਿਚਾਰ ਕਰਾਂਗੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਹੈ, ਤੀਨ ਰੂਪ ਹੈ ਮੋਹੇ ਕੇ, ਸੁਣੋ ਆਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੂੰ ਤੋਹੇ ਸਮਝਾਏ। ਇੱਕ ਨਿਰਗੁਣ ਰੂਪ ਵਾਹਿਗੁਰੂ ਜੀ ਦਾ, ਇੱਕ ਸਰਗੁਣ ਸਰੂਪ, ਇੱਕ ਗੁਰ ਸ਼ਬਦ ਰੂਪ। ਨਿਰਗੁਣ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ, ਜਿਹਦੇ ਬਾਬਤ ਆਪਾਂ ਪਾਵਨ ਬਾਣੀ ਦੇ ਆਰੰਭ 'ਚ ਹੀ ਪੜ੍ਹਦੇ ਹਾਂ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ। ਇਹ ਵਾਹਿਗੁਰੂ ਜੀ ਦਾ ਨਿਰਗੁਣ ਸਰੂਪ ਹੈ। ਅਤੇ ਸਰਗੁਣ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਆਪਾਂ ਪੜ੍ਹਦੇ ਹਾਂ, ਉਹ ਸਰਗੁਣ ਸਰੂਪ ਦੇ ਵਿੱਚ ਜਸ ਦਸ ਜਾਮੇ ਧਾਰ ਕੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਭਇਓ ਤਤ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅੰਮ੍ਰਿਤ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ। ਦਸੋ ਹੀ ਪਾਤਸ਼ਾਹੀਆਂ, ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਜੋਤ ਰੂਪ ਹੋ ਕੇ ਆਪ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਦਸਾਂ ਜਾਮਿਆਂ ਦੇ ਵਿੱਚ ਸ਼ਬਦ ਗੁਰੂ ਦੇ ਸਾਨੂੰ ਲੜ ਲਾਇਆ। ਹੁਣ ਆਪਾਂ ਵਿਚਾਰ ਕਰ ਰਹੇ ਹਾਂ ਵੀ ਉਹਦੇ ਚਰਨ ਕਿਹੜੇ ਨੇ। ਜਿਸ ਵੇਲੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਜਾਂ ਵਾਲੇ ਪਿਤਾ ਸਤਿਗੁਰੂ ਨੇ ਖਾਲਸੇ ਨੂੰ ਕਿਹਾ ਵੀ ਖਾਲਸਾ ਜੀ, ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਅਸੀਂ ਜੋਤੀ ਜੋਤ ਸਮਾਉਣ ਲੱਗੇ ਹਾਂ, ਅੱਜ ਤੋਂ ਬਾਅਦ ਤੁਹਾਡਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਜਿਵੇਂ ਤੁਸੀਂ ਸਾਨੂੰ ਮੱਥਾ ਟੇਕਦੇ ਹੋ ਇਵੇਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੋ। ਉਸ ਵੇਲੇ ਸਿੰਘਾਂ ਨੇ ਸਤਿਗੁਰੂ ਮਹਾਰਾਜ ਦਾ ਬਚਨ ਮੰਨਿਆ, ਜਦੋਂ ਕਲਗੀਧਰ ਪਿਤਾ ਜੀ ਨੇ ਆਪ ਗੁਰਿਆਈ ਦੀ ਮਰਿਆਦਾ ਕਰਕੇ ਆਪ ਮੱਥਾ ਟੇਕਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਪਿੱਛੇ ਸਿੰਘਾਂ ਨੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਣ ਲੱਗੇ। ਗੁਰਪ੍ਰਤਾਪ 'ਚ ਬੜਾ ਸੋਹਣਾ ਪ੍ਰਸੰਗ ਆਉਂਦਾ ਹੈ, ਕਹਿੰਦੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਲੱਗੇ ਨਾ ਸਿੰਘ, ਮਹਾਰਾਜ ਦੇ ਚਰਨ ਤਾਂ ਵਿਖਾਈ ਦੇ ਰਹੇ ਨੇ ਪਰ ਛੋਹਣ ਦੇ ਵਿੱਚ ਨਹੀਂ ਆ ਰਹੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਸੀਸ ਛੋਹਦਾ ਨਹੀਂ, ਅਲੋਪ ਹੋ ਜਾਂਦੇ ਆ, ਸਿੱਖ ਬੇਵਰ ਹੋ ਗਏ। ਹੁਣ ਉਹ ਸਿੱਖ ਨੇ ਜਿਹੜੇ ਸਤਿਗੁਰੂ ਮਹਾਰਾਜ ਦੇ ਨਾਲ ਅੱਠ ਅੱਠ ਮਹੀਨੇ ਭੁੱਖੇ ਰਹੇ ਅਨੰਦਪੁਰ ਦੇ ਜੰਗ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਨਾਲ ਸੁੱਖ ਵਿੱਚ ਸੁੱਖ ਦੁੱਖ ਵਿੱਚ ਦੁੱਖ, ਨਾਲ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੌਤਕਾਂ ਨੂੰ ਵੇਖਿਆ, ਰਹਿਮਤਾਂ ਨੂੰ ਮਾਣਿਆ, ਉਹ ਸਿੱਖ ਬੇਬਲ ਹੋ ਗਏ ਜਦੋਂ ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਨਹੀਂ ਲੱਗਦਾ। ਹੱਥ ਜੋੜ ਕੇ ਪੁੱਛਿਆ, ਪਾਤਸ਼ਾਹ ਆਪ ਜੀ ਦੇ ਇਹ ਕੀ ਕੌਤਕ ਨੇ, ਆਪ ਜੀ ਦੇ ਚਰਨਾਂ 'ਤੇ ਸੀਸ ਨਹੀਂ ਛੋਹ ਰਿਹਾ ਮਹਾਰਾਜ। ਤਾਂ ਦਸਮ ਪਾਤਸ਼ਾਹ ਨੇ ਉਸ ਵੇਲੇ ਸਮਝਾਇਆ, ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਇਹ ਸਾਡਾ ਅਸਲ ਸਰੂਪ ਨਹੀਂ ਹੈ, ਅਸਲ ਸਰੂਪ ਤਾਂ ਨਿਰਾਕਾਰ ਵਾਹਿਗੁਰੂ ਜੀ ਹਨ। ਅਸੀਂ ਤੁਹਾਨੂੰ ਉਹਦੇ ਨਾਲ ਜੋੜਨ ਦੇ ਲਈ ਇਹ 10 ਜਾਮੇ ਧਾਰਨ ਕੀਤੇ ਸੀ। ਹੁਣ ਸ਼ਬਦ ਰੂਪ ਹੋ ਕੇ ਮਹਾਰਾਜ ਕਹਿੰਦੇ ਵਾਹਿਗੁਰੂ ਨਾਲ ਜੋੜਾਂਗੇ। ਅਸਲ ਦੇ ਵਿੱਚ ਚਿੱਤ ਚਰਨ ਨਾਮ ਆਪਾਂ ਜਾਪ ਸਾਹਿਬ 'ਚ ਪੜ੍ਹਦੇ ਹਾਂ, ਉਹ ਵਾਹਿਗੁਰੂ ਦਾ ਸ਼ਬਦ, ਉਹ ਵਾਹਿਗੁਰੂ ਦਾ ਨਾਮ, ਉਹ ਵਾਹਿਗੁਰੂ ਦੇ ਚਰਨ ਹਨ। ਹਿਰਦਾ ਸਤਿਗੁਰ ਮਹਾਰਾਜ ਕਹਿੰਦੇ ਭਾਈ ਸ਼ਬਦ ਸਤਿਗੁਰੂ ਦਾ ਜਿਹੜਾ ਹੈ ਹਿਰਦੇ 'ਚ ਵਸਾ ਲੈਣਾ, ਇਹੀ ਵਾਹਿਗੁਰੂ ਦੇ ਚਰਨ ਨੇ। ਹਿਰਦਾ ਸ਼ਬਦ ਸਤਿਗੁਰ ਕੋ ਨਾਨਕ ਬੰਧ ਉਪਾਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿਰਦੇ 'ਚ ਜਿਹੜਾ ਨਾਮ ਵਸਾ ਲੈਣਾ, ਸ਼ਬਦ ਵਸਾ ਲੈਣਾ, ਇਹੀ ਮਰਜ਼ਾਦਾ ਬੰਨ ਦਿੱਤੀ, ਇਹੀ ਚਰਨ ਨੇ, ਹੋਰ ਕੋਈ ਚਰਨ ਨਹੀਂ ਹਨ। ਕਈ ਵਾਰ ਆਪਾਂ ਵੇਖਦੇ ਹਾਂ ਨਾ ਵੀ ਕਿਸੇ ਨੂੰ ਮੱਥਾ ਟੇਕਦੇ ਹਾਂ ਜਾਂ ਪੈਰੀ ਹੱਥ ਲਾਉਂਦੇ ਹਾਂ ਜਾਂ ਗੋਡੀ ਹੱਥ ਲਾਉਂਦੇ ਹਾਂ, ਚੰਗੇ ਭਲੇ ਗੁਰਸਿੱਖਾਂ ਨੂੰ ਵੇਖੀਦਾ ਫਤਿਹ ਵੀ ਬੁਲਾਵਣਗੇ ਪਰ ਗੋਡੀ ਹੱਥ ਵੀ ਲਾਉਣਾ, ਉਹਨਾਂ ਦੇ ਮਨ ਦੀ ਸਮਝ ਉਹ ਵੀ ਇੱਕ ਅਵਸਥਾ ਹੀ ਬਣ ਗਈ ਵੀ ਗੋਡੀ ਹੱਥ ਲਾਓ ਬਿਨਾਂ ਮਨ, ਉਹਨਾਂ ਦੇ ਮਨ ਨੂੰ ਸੁੱਖ ਨਹੀਂ ਮਿਲਦਾ, ਚੈਨ ਨਹੀਂ ਮਿਲਦਾ। ਦਸਵੇਂ ਜਾਮੇ ਤੋਂ ਪਹਿਲਾਂ ਇਹ ਮਰਜ਼ਾਦਾ ਸੀ, ਜਦੋਂ ਗੁਰਸਿੱਖ ਮਿਲਦੇ ਇੱਕ ਦੂਸਰੇ ਅੱਗੇ ਝੁਕਦੇ। ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ, ਪੈਰੀ ਪਵਣਾ ਜੱਗ ਵਰਤਾਇਆ, ਗੁਰਸਿੱਖ ਨੂੰ ਗੁਰਸਿੱਖ ਮਿਲ ਕੇ ਝੁੱਕ ਕੇ ਨਮਸਕਾਰ ਕਰਦਾ। ਪਰ ਸਤਿਗੁਰੂ ਕਲੰਗੀਆਂ ਵਾਲੇ ਨੇ ਹੁਕਮ ਕਰ ਦਿੱਤਾ, ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਸਿੰਘ ਸਿੰਘ ਨੂੰ ਜਦੋਂ ਮਿਲੇ ਉਹਨੇ ਗੱਜ ਕੇ ਫਤਿਹ ਬੁਲਾਉਣੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਡੀ ਬਖਸ਼ਿਸ਼ ਕੀਤੀ, ਨਾਮ ਫਤਿਹ ਕਹਿੰਦੇ ਹਨ, ਜਪਿਆ ਵੀ ਜਾਂਦਾ ਤੇ ਸੁਣਿਆ ਵੀ ਜਾਂਦਾ, ਕਿੱਡੀ ਬਖਸ਼ਿਸ਼ ਹੋ ਜਾਂਦੀ ਹੈ। ਸਤਿਗੁਰੂ ਮਹਾਰਾਜ ਨੇ ਅੱਜ ਇੱਥੇ ਬਖਸ਼ਿਸ਼ ਕੀਤੀ, ਮਹਾਰਾਜ ਕਹਿੰਦੇ ਜਿਹੜੇ ਉਹ ਵਾਹਿਗੁਰੂ ਦੇ ਚਰਨਾਂ ਨੂੰ ਨਿਹਾਰਿਆ ਵੇਖਦੇ ਆ, ਉਹਦੇ ਚਰਨਾਂ ਵਿੱਚ ਪੈਂਦੇ ਆ, ਸ਼ਰਨ ਵਿੱਚ ਪੈ ਜਾਂਦੇ ਆ, ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਆ। ਸੁੱਖ ਦੁਨੀਆਂ ਦੇ ਵਿੱਚ ਮਨੁੱਖ ਨੇ ਬੜੇ ਤਰ੍ਹਾਂ ਦੇ ਮੰਨੇ ਆ, ਕੋਈ ਤਨ ਦੇ ਸੁੱਖ, ਤਨ ਦੇ ਸੁੱਖਾਂ ਵਿੱਚ ਵੀ ਕਈ ਤਰ੍ਹਾਂ ਦੇ ਸੁੱਖ, ਕੋਈ ਖਾਣ ਦਾ ਸੁੱਖ, ਕੋਈ ਪੀਣ ਦਾ ਸੁੱਖ, ਕੋਈ ਵੇਖਣ ਦਾ ਸੁੱਖ, ਜੇ ਕਹਿ ਲਈਏ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ 5 ਤਰ੍ਹਾਂ ਦੇ ਸੁੱਖ ਹੀ ਮਨੁੱਖ ਨੇ ਮੰਨੇ ਹੋਏ ਨੇ। ਪੱਛਮੀ ਦੁਨੀਆ ਦੇ ਵਿੱਚ ਯੂਰਪ ਦੇ ਜਿਹੜੇ ਕੰਟਰੀ ਨੇ, ਉਹਨਾਂ ਸਾਰੇ ਦੇਸ਼ਾਂ ਨੇ ਜ਼ੋਰ ਲਾਇਆ ਭੌਤਿਕ ਦੁਨੀਆ ਦੇ ਸੁੱਖ ਗੁਰੂ ਸੰਗਤ ਜੀ ਭੋਗਣ ਦੇ ਲਈ, ਭੋਗ ਪ੍ਰਾਪਤ ਕਰਨ ਲਈ। ਤਨ ਦੇ ਸੁੱਖ ਇੰਨੇ ਕੁ ਪਾਲੇ ਕਿ ਹਰ ਸਮੇਂ ਮਨੁੱਖ ਤਨ ਕਰਕੇ ਸੁੱਖ ਵਿੱਚ ਰਹਿਣ ਦਾ ਆਦੀ ਹੋ ਗਿਆ। ਪਰ ਆਪਾਂ ਵੇਖਦੇ ਹਾਂ ਲੋਕ ਮਨ ਕਰਕੇ ਦੁਖੀ ਹੈ। ਵਿਦੇਸ਼ਾਂ ਦੇ ਲੋਕਾਂ ਨੂੰ ਮਿਲੀ ਦਾ ਵੇਖਣ ਨੂੰ ਮਿਲਿਆ ਮੌਕਾ, ਵੇਖ ਕੇ ਹੈਰਾਨ ਹੋ ਗਏ। ਇੱਕ ਡਾਕਟਰ ਨੇ ਦੱਸਿਆ, ਬ੍ਰੇਨ ਦਾ ਡਾਕਟਰ ਮਿਲਿਆ, ਕਹਿਣ ਲੱਗਿਆ ਕਹਿੰਦੇ ਅਮੈਰੀਕਾ ਦੇ ਵਿੱਚ 80-90% ਲੋਕ ਐਸੇ ਨੇ ਜਿਹੜੇ ਨੀਂਦ ਦੀ ਗੋਲੀ ਲੈ ਕੇ ਸੌਂਦੇ ਆ, ਅਤੇ ਤਨ ਦੇ ਸੁੱਖ ਇੰਨੇ, ਕਿਉਂਕਿ ਮਨ ਨੂੰ ਸੁੱਖ ਨਹੀਂ ਹੈ। ਸਤਿਗੁਰੂ ਨੇ ਫੈਸਲਾ ਦਿੱਤਾ ਸੁੱਖ ਨਾ ਹੀ ਬਹੁਤਾ ਧਨ ਖਾਟੇ, ਬਹੁਤਾ ਧਨ ਕਮਾਉਣ ਵਿੱਚ ਵੀ ਸੁੱਖ ਨਹੀਂ। ਜੇ ਸੁੱਖ ਹੁੰਦਾ ਤਾਂ ਰਾਵਣ ਨੂੰ ਸੁੱਖ ਮਿਲ ਜਾਂਦਾ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਸ਼੍ਰੀ ਗੁਰਬਾਣੀ 'ਚ ਜੇ ਨਾਂ ਲੈ ਕੇ ਕਿਸੇ ਨੂੰ ਮੂਰਖ ਕਿਹਾ ਤਾਂ ਉਹ ਰਾਵਣ ਨੂੰ ਕਿਹਾ, ਮੂਰਖ ਰਾਵਣ ਕਿਆ ਲੈ ਗਿਆ। ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੇ। ਨਾਟਕ ਵੇਖਣੇ, ਫਿਲਮਾਂ ਵੇਖਣੀਆਂ, ਨਾਚ ਵੇਖਣੇ, ਇਹ ਸਭ ਕੁਝ ਵੇਖਣ 'ਚ ਵੀ ਮਨੁੱਖ ਨੇ ਸੁੱਖ ਮੰਨਿਆ ਹੋਇਆ, ਅਸਲ ਵਿੱਚ ਇਹਦੇ ਵਿੱਚ ਵੀ ਸੁੱਖ ਨਹੀਂ। ਮੇਰੇ ਵਰਗੇ ਸਾਰਾ ਸਾਰਾ ਦਿਨ TV ਮੂਹਰੇ ਬੈਠੇ ਰਹਿੰਦੇ ਆ, ਸਮਾਂ ਅਜਾਈ ਗਵਾ ਰਹੇ ਹਾਂ। ਜੇ ਕਿਤੇ ਉਹੀ ਸਮਾਂ ਬਾਣੀ ਪੜ੍ਹਨ ਵਿੱਚ ਲਾਇਆ ਜਾਵੇ, ਸਿਮਰਨ ਵਿੱਚ ਲਾਇਆ ਜਾਵੇ, ਕਿੱਡੀ ਸਤਿਗੁਰੂ ਦੀ ਬਖਸ਼ਿਸ਼ ਹੋਵੇ। ਸਤਿਗੁਰੂ ਨੇ ਇਹ ਲਈ ਇਸੇ ਲਈ ਸਾਨੂੰ ਹੁਕਮ ਕੀਤਾ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਮਨੁੱਖ ਨੇ ਸੁੱਖ ਮੰਨਿਆ ਅੱਖਾਂ ਨਾਲ ਵੇਖਣ ਵਿੱਚ, ਜਦਕਿ ਸੁੱਖ ਹੈ ਉਹਨਾਂ ਅੰਤਰੀਵ ਮਨ ਅਤੇ ਬੁੱਧ ਦੇ ਨੇਤਰਾਂ ਨਾਲ ਪਰਮੇਸ਼ੁਰ ਵਾਹਿਗੁਰੂ ਦੇ ਦੀਦਾਰ ਕਰਨ ਵਿੱਚ। ਤੀਸਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁੱਖ ਨਾਹੀਂ ਬਹੁ ਦੇਸ਼ ਕਮਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਬਹੁਤੀ ਕਮਾਈ ਕਰਨ ਵਿੱਚ ਵੀ ਸੁੱਖ ਨਹੀਂ ਹੈ। ਸੁੱਖ ਕਾਹਦੇ ਵਿੱਚ? ਧੰਨ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਰਬ ਸੁਖਾ ਹਰ ਹਰ ਧਿਆਏ। ਸਾਰੇ ਸੁੱਖ ਨਾਮ ਧਿਆਵਣ ਵਿੱਚ ਨੇ। ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪਰਮੇਸ਼ੁਰ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲਿਆ, ਸੁਖ ਮੰਗਲ। ਇੱਕ ਵਿਦਵਾਨ ਨੇ ਸਟੀਕ ਵਿੱਚ ਲਿਖਿਆ, ਕਹਿੰਦੇ ਸੁਖ ਅਤੇ ਮੰਗਲ, ਵੈਸੇ ਮੰਗਲ ਦਾ ਅਰਥ ਖੁਸ਼ੀਆਂ, ਮੰਗਲਾਚਾਰ, ਪਰ ਇੱਥੇ ਪ੍ਰਕਰਨ ਦੇ ਹਿਸਾਬ ਨਾਲ ਕਹਿੰਦੇ ਜਿਹੜਾ ਮੰਗਲ ਸ਼ਬਦ ਹੈ ਇਹਦਾ ਅਰਥ ਮਨ ਦੇ ਸੁੱਖ, ਤਨ ਦੇ ਵੀ ਸੁੱਖ ਅਤੇ ਮਨ ਦੇ ਵੀ ਸੁੱਖ। ਸੁਖ ਮੰਗਲ ਕਲਿਆਣ, ਕਲਿਆਣ ਦਾ ਅਰਥ ਵੈਸੇ ਮੁਕਤੀ, ਪਰ ਜੇ ਇੱਥੇ ਅਰਥ ਵਿਚਾਰਾਂਗੇ ਪ੍ਰਕਰਨ ਦੇ ਹਿਸਾਬ ਨਾਲ ਤਾਂ ਮਹਾਂਪੁਰਖਾਂ ਨੇ ਅਰਥ ਕੀਤਾ ਰੱਖਿਆ, ਸੰਪਰਦਾਇ ਵਿਦਵਾਨਾਂ ਨੇ ਅਰਥ ਕੀਤਾ ਹੈ ਪਦ ਅਰਥਾਂ ਨੂੰ ਸਫਲਿਆਂ ਕਰਨ ਦੀ ਖਾਤਰ, ਕਲਿਆਣ ਦਾ ਅਰਥ ਹੈ ਰੱਖਿਆ। ਕਹਿੰਦੇ ਸੁੱਖ ਵੀ, ਮਨ ਦੇ ਸੁੱਖ ਵੀ, ਤਨ ਦੇ ਸੁੱਖ ਵੀ ਅਤੇ ਰੱਖਿਆ ਵੀ, ਉਹ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਹੈ, ਹੋਰ ਕਿਤੇ ਨਹੀਂ ਹੈ। ਹੋਰ ਕਿਤੇ ਝੂਠਿਆਂ ਦੀ ਸ਼ਰਨ ਵਿੱਚ ਪੈ ਕੇ ਨਾ ਸੁੱਖ ਮਿਲੇ ਅਤੇ ਨਾ ਰੱਖਿਆ ਹੋਵੇ। ਉੱਥੇ ਤਾਂ ਹਰ ਸਮੇਂ ਫਿਕਰ ਰਹਿੰਦਾ, ਚਿੰਤਾ ਰਹਿੰਦੀ ਹੈ, ਕਿਉਂਕਿ ਉਹ ਆਪ ਮੁਕਤ ਨਹੀਂ ਅਤੇ ਦੂਸਰਿਆਂ ਨੂੰ ਕਿਵੇਂ ਮੁਕਤ ਕਰ ਸਕਦਾ। ਸਤਿਗੁਰੂ ਤਾਂ ਆਪ ਮੁਕਤ, ਮੁਕਤ ਕਰੈ ਸੰਸਾਰ, ਸਤਿਗੁਰੂ ਤਾਂ ਮੁਕਤ ਨੇ। ਤੇਰਾ ਏਕ ਨਾਮ ਤਾਰੇ ਸੰਸਾਰ, ਸਤਿਗੁਰੂ ਦਾ ਇੱਕ ਨਾਮ ਸਾਰੇ ਸੰਸਾਰ ਨੂੰ ਮੁਕਤ ਕਰਨ ਲਈ ਸਮਰੱਥ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ, ਸੁਖ ਮੰਗਲ ਕਲਿਆਣ ਸਹਿਜ ਧੁਨ, ਪ੍ਰਭ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਚਰਨ ਨੇ, ਪ੍ਰਭ ਕੇ ਚਰਨ ਨਿਹਾਰਿਆ। ਜਦੋਂ ਪ੍ਰਭੂ ਵਾਹਿਗੁਰੂ ਦੇ ਚਰਨਾਂ ਨੂੰ ਵੇਖਿਆ, ਉਹਦੀ ਸ਼ਰਨ ਵਿੱਚ ਪਏ, ਤਾਂ ਤਨ ਦੇ ਵੀ ਸੁੱਖ, ਮਨ ਦੇ ਵੀ ਸੁੱਖ, ਲੋਕ ਪ੍ਰਲੋਕ ਦੀ ਕਲਿਆਣ ਰੱਖਿਆ ਵੀ ਪ੍ਰਾਪਤ ਹੋ ਗਈ ਅਤੇ ਅੰਦਰ ਸਹਿਜ ਸ਼ਾਂਤੀ ਦੀ ਧੁਨ, ਨਾਮ ਦੀ ਧੁਨ ਪ੍ਰਗਟ ਹੋ ਗਈ ਹੈ।
ਰਾਖਨ ਹਾਰੈ ਰਾਖਿਓ ਬਾਰਿਕ, ਸਤਿਗੁਰ ਤਾਪ ਉਤਾਰਿਆ।
ਰਾਖਣ ਹਾਰੈ ਰਾਖਿਓ ਬਾਰਿਕ, ਉਹ ਰੱਖਣ ਨੂੰ ਸਮਰੱਥ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਉਹ ਵਾਹਿਗੁਰੂ ਜੈਸਾ ਕੋਈ ਸਮਰੱਥ ਹੀ ਨਹੀਂ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਆਪਾਂ ਪੜ੍ਹਦੇ ਹਾਂ ਨਾ ਹੈ ਵਾਹਿਗੁਰੂ, ਤੂੰ ਉੱਥੇ ਸਮਰੱਥ ਹੈ ਜਿੱਥੇ ਕਿਸੇ ਦੀ ਪਹੁੰਚ ਨਹੀਂ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਮਾਤਾ ਦੇ ਉਧਰ ਦੇ ਵਿੱਚ ਵੀ ਰੱਖਿਆ ਕਰਨ ਨੂੰ ਸਮਰੱਥ। ਹੋਰ ਕੋਈ ਜਿੱਥੇ ਵਾਹਿਗੁਰੂ ਦੀ ਸਮਰੱਥ ਹੈ ਉੱਥੇ ਪੁੱਜ ਹੀ ਨਹੀਂ ਸਕਦਾ। ਦਸਮ ਪਾਤਸ਼ਾਹ ਨੇ ਕਿਹਾ ਨਾ, ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ, ਤਉ ਤਨੇਕ ਨਾ ਲਾਗਣ ਪਾਵੈ, ਰਾਖਤ ਹੈ ਆਪਣੋ ਕਰ ਦੈ ਕਰ, ਪਾਪ ਸਭੂ ਨਾ ਪੇਟਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਐਸੀ ਸਮਰੱਥਾ ਹੋਰ ਕਿਸੇ ਦੇ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਜਿੱਥੇ ਇਹ ਸੰਸਾਰ ਵਿੱਚ ਰੱਖਿਆ ਕਰਨ ਦੇ ਸਮਰੱਥ ਹੈ, ਉੱਥੇ ਪ੍ਰਲੋਕ 'ਚ ਵੀ ਜਮਾਂ ਤੋਂ ਰੱਖਿਆ ਕਰਦਾ। ਉਹ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਮਹਾਰਾਜ ਕਹਿੰਦੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ੁਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲ ਹੈ, ਭੈ ਦੁਖ ਬਿਨਾਸਨੈ ਭਗਤ ਬਛਲ ਅਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤਿਆ। ਉਹ ਐਸਾ ਰੱਖਣ ਨੂੰ ਸਮਰੱਥ ਹੈ, ਰੱਖੇ ਰੱਖਣਹਾਰ ਆਪ ਉਬਾਰਿਆ। ਉਹ ਰੱਖਣ ਨੂੰ ਸਮਰੱਥ ਰੱਖਣਹਾਰ ਵਾਹਿਗੁਰੂ ਨੇ ਆਪਣੇ ਬਾਲਕਾਂ ਦੀ ਆਪ ਰੱਖਿਆ ਕੀਤੀ। ਸਤਿਗੁਰ ਤਾਪ ਉਤਾਰਿਆ। ਹੁਣ ਤਾਪ ਵੀ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਕਹੇ ਆ ਮਹਾਰਾਜ। ਕਹਿੰਦੇ ਆਦੀ ਤਾਪ, ਵਿਆਦੀ ਤਾਪ ਅਤੇ ਉਪਾਧੀ ਤਾਪ। ਇਹਨਾਂ ਨੂੰ ਵਿਦਵਾਨ ਅਧਿਆਤਮਕ, ਅਧਿ ਦੈਵਕ, ਅਧਿ ਭੌਤਿਕ ਤਾਪ ਵੀ ਕਹਿੰਦੇ ਆ, ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਉਹ ਤਿੰਨੇ ਤਾਪਾਂ ਤੋਂ ਬਚਾਉਣ ਵਾਲਾ। ਇਹ ਤਿੰਨੇ ਤਾਪ ਕਿਹੜੇ ਨੇ? ਮਾਨਸਿਕ ਬਿਮਾਰੀਆਂ, ਸਰੀਰਕ ਬਿਮਾਰੀਆਂ, ਲੜਾਈ ਝਗੜੇ, ਇਹਨਾਂ ਤੋਂ ਬਚਾਵਣ ਨੂੰ ਵਾਹਿਗੁਰੂ ਸਮਰੱਥ ਹੈ। ਪਰਮੇਸ਼ੁਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਉਹ ਵਾਹਿਗੁਰੂ ਸਮਰੱਥ ਰੱਖਿਆ ਕਰਨ ਲਈ। ਅਤੇ ਜਿਨ੍ਹਾਂ ਦੀ ਉਹ ਰੱਖਿਆ ਕਰਦਾ ਉਹਨਾਂ ਨੂੰ ਤੱਤੀ ਬਾਹਰ ਨਹੀਂ ਲੱਗ ਸਕਦੀ। ਉਹਨਾਂ ਦੇ ਭਾਵੇਂ ਲੱਖਾਂ ਚੜ੍ਹ ਕੇ ਆ ਜਾਣ, ਜਾਮ ਗੁਰੂ ਇਹ ਵੱਲ ਲੱਖ ਬਾਹੇ ਕਿਆ ਕਿੱਜੈ। ਸਤਿਗੁਰੂ ਕਹਿੰਦੇ ਜਾਂ ਕਰਤਾ ਮਿੱਤਰ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਜੇ ਕਰਤਾ ਵੱਲ ਹੈ ਨਾ ਤਾਂ ਸਾਰੀ ਕਾਇਨਾਤ, ਲੱਖ 84 ਮੇਦ ਨਹੀਂ, ਸਭ ਸੇਵ ਕਰੰਦਾ, ਸਭ ਕਹਿੰਦੇ ਪੱਖ ਵਿੱਚ ਹੋ ਜਾਂਦੇ ਆ, ਕੋਈ ਵਿਰੋਧੀ ਰਹਿੰਦੇ ਨਹੀਂ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹੋ ਹੀ ਸਿਖਾਉਂਦੇ ਆ ਗੁਰਸਿੱਖਾ, ਪਾਈ ਗਏ ਜਬ ਤੀ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ। ਇਹ ਨਾ ਰਾਮ ਰਹੀਮ ਆਦਿਕ ਦੀ ਸ਼ਰਨ ਵਿੱਚ ਨਾ ਪਏ, ਕਿਉਂਕਿ ਕਾਲ ਪਾਏ ਬ੍ਰਹਮਾ ਬਪ ਧਰਾ, ਇਹ ਤਾਂ ਆਪ ਕਾਲ ਤੋਂ ਨਹੀਂ ਬਚ ਸਕੇ। ਗੁਰਸਿੱਖਾ ਤੇਰੀ ਕਾਲ ਤੋਂ ਕਿੱਥੋਂ ਰੱਖਿਆ ਕਰਨਗੇ? ਇਹ ਤਾਂ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਤਾਂ ਮਾਰੇ ਕਹਿੰਦੇ ਏਕ ਸੇ ਭਏ ਏਕ ਗਏ, ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਪੀ ਅਨੇਕ ਹੈ। ਇਹ ਤਾਂ ਆਵਣ ਜਾਵਣ ਵਿੱਚ ਨੇ, ਇਹ ਕਿੱਥੋਂ ਰੱਖਿਆ ਕਰਨ ਗਿਆ? ਗੁਰਸਿੱਖਾ ਤੇਰੇ ਤੇਰੀ ਜੇ ਰੱਖਿਆ ਕਰਨ ਨੂੰ ਸਮਰੱਥ ਹੈ ਤਾਂ ਸਤਿਗੁਰੂ ਨੇ, ਸ਼ਬਦ ਗੁਰੂ ਹੈ। ਸ਼ਬਦ ਤੋਂ ਬਿਨਾਂ ਹੋਰ ਸਭ ਕੁਝ ਬਿਨ ਸੰਹਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਗੁਰਸਿੱਖਾਂ ਦਾ ਤਾਪ, ਆਪਣੇ ਗੁਰਸਿੱਖਾਂ ਦੀ ਰੱਖਿਆ ਸਤਿਗੁਰੂ ਨੇ ਕੀਤੀ, ਤਾਪ ਵੀ ਸਤਿਗੁਰੂ ਨੇ ਲਾ ਦਿੱਤਾ ਹੈ।
ਉਬਰੇ ਸਤਿਗੁਰ ਕੀ ਸਰਣਾਈ,
ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਉਹ ਬਚ ਗਏ। ਉਬਰੇ ਦਾ ਅਰਥ ਬਚ ਗਏ, ਕਿੱਥੋਂ ਬਚ ਗਏ? ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਨਹੀਂ ਤਾਂ ਸਾਰਾ ਸੰਸਾਰ ਇਹ ਪੰਜਾਂ ਤੋਂ ਬਚ ਨਹੀਂ ਸਕਿਆ। ਸੰਸਾਰ 'ਚ ਐਸਾ ਕੌਣ ਬਲੀਏ? ਮਹਾਰਾਜ ਕਹਿੰਦੇ ਜਿਹੜਾ ਪੰਜਾਂ ਤੋਂ ਗੁਰੂ ਤੋਂ ਬਿਨਾਂ ਬਚ ਜਾਵੇ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ? ਕੋਈ ਹੈ ਸੰਸਾਰ ਦੇ ਅੰਦਰ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚ ਸਕੇ ਅਤੇ ਆਪਣੇ ਸੇਵਕਾਂ ਨੂੰ ਬਚਾ ਲਵੇ? ਅੱਜ ਦੇ ਜਿਹੜੇ ਪਖੰਡੀ ਗੁਰੂ ਨੇ ਉਹਨਾਂ 'ਚ ਤਾਂ ਬਲਾਤਕਾਰਾਂ ਦੇ ਕੇਸ ਦਰਜ ਹੋਏ ਪਏ ਨੇ। ਉਹ ਆਪ ਕਾਮ ਤੋਂ ਨਹੀਂ ਬਚੇ, ਸਿੱਖਾਂ ਨੂੰ ਕਿੱਥੇ ਬਚਾਵਣਗੇ? ਆਪ ਕ੍ਰੋਧ ਤੋਂ ਨਹੀਂ ਬਚੇ ਅਤੇ ਸੇਵਕਾਂ ਨੂੰ ਕਿੱਥੋਂ ਬਚਾਵਣਗੇ? ਮਾਇਆ ਦੇ ਲਾਲਚ ਵਿੱਚ ਅੰਨੇ ਹੋਏ ਪਏ ਨੇ। ਆਪਣਾ ਮੋਹ, ਸੇਵਕਾਂ ਦਾ ਮੋਹ, ਚੇਲਿਆਂ ਦਾ ਮੋਹ, ਪਦਾਰਥਾਂ ਦਾ ਮੋਹ, ਅਤੇ ਹਉਮੈ ਤਾਂ ਗੁਰਸੰਗਤ ਜੀ ਸੱਤਵੇਂ ਆਕਾਸ਼ 'ਤੇ ਚੜ੍ਹੀ ਹੋਈ ਹੈ ਇਹਨਾਂ ਪਖੰਡੀਆਂ ਦੀ। ਜਦੋਂ ਆਪਾਂ ਸਹੁ ਸੁਹਾਗਣ ਦਾ ਇਤਿਹਾਸ ਪੜ੍ਹਦੇ ਹਾਂ, ਇਤਿਹਾਸ 'ਚ ਜ਼ਿਕਰ ਆਉਂਦਾ ਨਾ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਏ ਸਹੁ ਸੁਹਾਗਣ, ਬੰਦ ਕਮਰੇ ਦੇ ਅੰਦਰ ਵਾਸ਼ਨਾ ਦੇ ਅਧੀਨ ਹੋਇਆ, ਮੰਦ ਕਰਤੂਤ ਕਰ ਰਿਹਾ ਸੀ, ਅਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਾ ਕੇ ਉਹਦੇ ਸੇਵਕਾਂ ਨੂੰ ਕਿਹਾ ਵੀ ਜਾ ਕੇ ਕਹੋ ਸ਼੍ਰੀ ਨਾਨਕ ਜੀ ਆਏ ਨੇ, ਅਸੀਂ ਮਿਲਣਾ ਗਾ ਸਹੁ ਸੁਹਾਗਣ ਨੂੰ। ਚੇਲੇ ਕਹਿਣ ਲੱਗੇ ਜੀ ਅੱਜ ਤਾਂ ਉਹਨਾਂ ਨੂੰ ਸਹੁ ਦੀ ਪ੍ਰਾਪਤੀ ਹੋਣੀ ਆ, ਪਤੀ ਪਰਮੇਸ਼ੁਰ ਦੇ ਦਰਸ਼ਨ ਹੋਣੇ ਆ। ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਤਾਂ ਹਰ ਥਾਂ ਹਾਜ਼ਰ ਨਾਜ਼ਰ ਹੈ, ਸਹੁ ਸੁਹਾਗਣ ਨੂੰ ਕਹੋ ਪਖੰਡ ਨਾ ਕਰੇ, ਬਾਹਰ ਆ ਕੇ ਸਾਨੂੰ ਮਿਲੇ। ਜਦੋਂ ਨਾ ਮੰਨੇ ਫਿਰ ਉਹੀ ਜਵਾਬ ਦਿੱਤਾ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਜਿਉਂ ਹੀ ਮੁੜੇ ਪੈਰ ਪੁੱਟਣ ਦੀ ਦੇਰ ਸੀ, ਉਸੇ ਵੇਲੇ ਮੇਲੇ 'ਚ ਦੋ ਧਿਰਾਂ ਵਿੱਚ ਲੜਾਈ ਹੋ ਗਈ। ਦੋਵੇਂ ਧਿਰਾਂ ਖਹਿਬੜਦਿਆਂ ਖਹਿਬੜਦਿਆਂ ਆ ਕੇ ਦਰਵਾਜ਼ੇ ਵਿੱਚ ਵੱਜੀਆਂ, ਬੂਹਾ ਟੁੱਟਿਆ ਤਾਂ ਅੰਦਰੋਂ ਵੇਖਿਆ ਗੁਰਸੰਗਤ ਜੀ ਸਭ ਸੁਹਾਗਣ ਪਖੰਡੀ ਜੀ ਨੂੰ ਲੋਕ ਮੰਨਦੇ ਸੀ, ਉਹ ਐਸੀ ਕਰਤੂਤ ਕਰਦਾ। ਸਭ ਨੇ ਜਦੋਂ ਵੇਖਿਆ, ਲੋਕਾਂ ਨੇ ਸਾਰਿਆਂ ਨੇ ਪਕੜ ਕੇ ਕੁਟਾਪਾ ਚਾੜਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਸਭ ਸੁਹਾਗਣ ਦਾ। ਇਹੋ ਜਿਹੜੇ ਪਖੰਡੀ ਨੇ ਉਹਨਾਂ ਦਾ ਵਿਖਾਵਾ ਕੁਝ ਹੋਰ ਹੈ ਅਤੇ ਜੀਵਨ ਕੁਝ ਹੋਰ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਗੁਰਸਿੱਖਾਂ ਜੇ ਬਚਣਾ ਪਖੰਡੀਆਂ ਦਾ ਡਰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈ ਜਾ। ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦੁਆਰ, ਮਾਹੀ ਗਹਿ ਕੀ ਲਾਜ ਅਸ ਗੋਬਿੰਦਾਸ ਤੁਹਾਰ। ਮਹਾਰਾਜ ਕਹਿੰਦੇ, ਮਾਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੇ ਉਦਰੇ ਤਾਕੋ ਜਸ ਔਰ ਧਾਰੋ। ਔਰ ਨਾਮ ਹਿਰਦੇ ਦਾ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਕਰਕੇ ਗਣਕਾ ਦਾ ਉਧਾਰ ਹੋ ਗਿਆ, ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਤੂੰ ਵੀ ਕਰ, ਉਹਦੀ ਸ਼ਰਨ ਵਿੱਚ ਪੈ। ਮਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ। ਵੇਖੋ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ, ਗੁਰਮੁਖੋ ਧਿਆਨ ਦੇਣਾ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਗਣਕਾ ਦਾ ਅਰਥ ਕੋਸ਼ਕਾਰਾਂ ਨੇ ਬੇਸਵਾਗ ਵੀ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ, ਜੇ ਸਿਮਰਤ ਗਣਕਾ ਸੀ ਉਧਰੇ, ਸੀ ਦਾ ਅਰਥ ਮਹਾਨ ਕੋਚ ਵਰਗੀ ਕੀਤਾ ਵੀ ਗਣਕਾ ਵਰਗੀ ਹੋਰ ਵੀ ਕਈ ਉਧਰ ਗਈਆਂ। ਇਹਦਾ ਮਤਲਬ ਇੱਕ ਗਣਕਾ ਨਹੀਂ, ਬੇਅੰਤ ਗਣਕਾ। ਤਿੰਨ ਗਣਕਾਵਾਂ ਦਾ ਜ਼ਿਕਰ ਤਾਂ ਗੁਰਬਾਣੀ ਵਿੱਚ ਵੀ ਆਇਆ। ਇੱਕ ਗਣਕਾ ਦਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਇੱਕ ਗਣਕਾ ਦਾ ਰਾਜਾ ਜਨਕ ਜੀ ਵੇਲੇ ਜਿਹਦਾ ਨਾਮ ਪਿੰਗਲਾ ਵੀ ਸੀ। ਬਾਬਾ ਫਰੀਦ ਜੀ ਦੇ ਜੀਵਨ 'ਚ ਵੀ ਇੱਕ ਗਣਕਾ ਦਾ ਜ਼ਿਕਰ ਆਉਂਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ, ਵੇਖੋ ਜਿਹੜੀ ਗਣਕਾ ਸੀ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ। ਇੰਨੇ ਪਾਪ ਸੀ, ਮਾਨੋ ਪਾਪਾਂ ਦੇ ਗਲ 'ਚ ਹਾਰ ਪਾਇਆ ਹੋਇਆ। ਏਡੀ ਵੱਡੀ ਪਾਪਣ ਬੇਵਿਚਾਰਨ। ਪਰ ਕਹਿੰਦੇ, ਅਚਾਨ ਚੱਕ ਪਰਮੇਸ਼ਰ ਦੀ ਐਸੀ ਕਿਰਪਾ ਹੋਈ, ਮਹਾਂਪੁਰਖ ਅਚਾਨ ਚੱਕ ਗਣਕਾ ਬਾੜੇ ਆਏ ਖਲੋਤਾ। ਪੁਰਾਤਨ ਸਾਖੀਕਾਰ ਲਿਖਦੇ ਹੈ, ਕਹਿੰਦੇ ਇੱਕ ਮਹਾਤਮਾ ਤੁਰੇ ਜਾ ਰਹੇ ਸੀ, ਬਰਸਾਤ ਦੀ ਰੁੱਤ ਸੀ, ਜਦੋਂ ਮੀਂਹ ਪੈਣ ਲੱਗਿਆ, ਹੋਰ ਕੋਈ ਆਸਰਾ ਦਿਸਿਆ ਨਾ, ਤਾਂ ਗਣਕਾ ਦਾ ਜਿਹੜਾ ਚੁਬਾਰਾ ਸੀ ਉਹਦੇ ਬਾਦਰੇ ਥੱਲੇ ਖਲੋ ਗਏ, ਗਣਕਾ ਦੇ ਭਾਗ ਜਾਗ ਗਏ। ਥੱਲੇ ਆ ਕੇ ਮਹਾਤਮਾ ਨੂੰ ਬੇਨਤੀ ਕਰਕੇ ਉੱਪਰ ਲੈ ਗਈ ਚੁਬਾਰੇ ਦੇ ਵਿੱਚ, ਅਤੇ ਜਦੋਂ ਮਹਾਂਪੁਰਖਾਂ ਨੇ ਵੇਖਿਆ ਵੀ ਇਹ ਤਾਂ ਬੇਸਵਾ ਹੈ, ਗਣਕਾ ਹੈ, ਦੁਰਮਤ ਦੇਖ ਦਿਆਲ ਹੋਏ, ਕਿਉਂਕਿ ਮਹਾਤਮਾ ਦਾ ਜੀਵਨ ਐਸਾ ਹੈ ਜਿੱਥੇ ਵੀ ਚਲਿਆ ਜਾਵੇ ਉਹਨੇ ਬੰਦਗੀ ਦੀ ਖੁਸ਼ਬੂ ਹੀ ਛੱਡਣੀ ਹੈ। ਮੈਂ ਉਹਨਾਂ ਮਹਾਤਮਾ ਦੀ ਗੱਲ ਕਰਦਾ ਜਿਹਨਾਂ ਨੂੰ ਬਾਣੀ 'ਚ ਕਿਹਾ, ਜਿਹਨਾਂ ਸਾਹਸ ਗ੍ਰਾਸ ਨਾ ਮਿਸਰੈ ਹਰਨਾਮਾ ਮਨ ਮੰਤ, ਧੰਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਜਿਹੜੇ ਸਾਹਸ ਗ੍ਰਾਸ ਨਾਮ ਜਪਦੇ ਆਏ ਸੀ ਮਹਾਤਮਾ, ਕਹਿੰਦੇ ਦੁਰਮਤ ਦੇਖ ਦਿਆਰ ਹੋਏ, ਐਸੀ ਦਇਆ ਆਏ, ਦਿਆਰ ਹੋ ਕੇ ਇੱਕ ਜੁਗਤੀ ਦੱਸ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ, ਹੱਥੋਂ ਸਦਿੱਤੋਂ ਉਸ ਤੋਤਾ, ਇੱਕ ਤੋਤਾ ਨੂੰ ਦੇ ਦਿੱਤਾ ਪਿੰਜਰੇ ਸਮੇਤ, ਅਤੇ ਕਹਿ ਦਿੱਤਾ ਲੈ ਇਹਨੂੰ ਰਾਮ ਨਾਮ ਪੜ੍ਹਾਇਆ ਕਰ। ਸਾਖੀਕਾਰ ਲਿਖਦੇ ਆ, ਕਹਿੰਦੇ ਰੋਜ਼ ਤੋਤੇ ਨੂੰ ਚੋਗਾ ਖਿਲਾਇਆ ਕਰੇ, ਅਤੇ ਕਿਹਾ ਕਲੇ ਬੋਲ ਗੰਗਾ ਰਾਮ ਰਾਮ ਰਾਮ। ਇੱਕ ਦਿਨ ਸਵੇਰੇ ਉੱਠੀ, ਤੋਤੇ ਨੂੰ ਰਾਮ ਨਾਮ ਜਪਾਉਂਦੀ, ਨਾਮ ਦੇ ਵਿੱਚ ਲਿਵ ਲੱਗ ਗਈ, ਲਿਵ ਲੱਗੀ ਦੇ ਵਿੱਚ ਸਾਮਾਂ ਵੇਲੇ ਜਿਸ ਵੇਲੇ ਤੋਤੇ ਨੂੰ ਕਹਿੰਦੇ ਨਾਮ ਜਪਾ ਰਹੀ ਸੀ, ਅਤੇ ਪਿੰਜਰਾ ਭੁੱਲ ਕੇ ਖੁੱਲ੍ਹਾ ਰਹਿ ਗਿਆ, ਪਿੰਜਰੇ ਵਿੱਚ ਸੱਪ ਵੜ ਗਿਆ। ਰਾਤ ਨੂੰ ਸੱਪ ਨੇ ਤੋਤੇ ਨੂੰ ਮਾਰ ਦਿੱਤਾ, ਅਤੇ ਜਦੋਂ ਸਵੇਰੇ ਗੁਰਸੰਗਤ ਜੀ ਉੱਠੀ ਹੈ ਅਤੇ ਉੱਠ ਕੇ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਨੇ, ਆ ਕੇ ਆਪਣੇ ਸੁਭਾਅ ਅਨੁਸਾਰ ਚੋਗਾ ਹੱਥ ਵਿੱਚ ਲੈ ਕੇ ਚੋਗਾ ਪਿੰਜਰੇ ਦੇ ਵਿੱਚ ਪਾਇਆ, ਅਤੇ ਵਿੱਚ ਗੁਰਸੰਗਤ ਜੀ ਸੱਪ ਸੀ, ਸੱਪ ਨੇ ਡੰਗ ਮਾਰ ਦਿੱਤਾ। ਉੱਧਰੋਂ ਡੰਗ ਵੱਜਿਆ, ਉਧਰ ਰਸਨਾ ਤੇ ਆਵਾਜ਼ ਸੀ, ਬੋਲ ਗੰਗਾ ਰਾਮ ਰਾਮ ਰਾਮ। ਪਰਮੇਸ਼ੁਰ ਦਾ ਨਾਮ ਅੰਤ ਵੇਲੇ ਮੁੱਖੋਂ ਨਿਕਲਿਆ ਤੇ ਉਸ ਵੇਲੇ ਭਾਈ ਗੁਰਦਾਸ ਜੀ ਲਿਖਦੇ ਆ, ਕਹਿੰਦੇ ਗਈ ਬਿਵਾਨ ਚੜ੍ਹ, ਉਹ ਸੱਚਖੰਡ ਨੂੰ ਬਿਵਾਨ ਚੜ੍ਹ ਕੇ ਗਈ। ਨਰਕਾਂ ਵਿੱਚ ਨਾ ਖਾਧੇ ਉਸ ਗੋਤਾ, ਨਰਕਾਂ ਵਿੱਚ ਗੋਤਾ ਨਹੀਂ ਖਾਧਾ, ਨਰਕਾਂ 'ਚ ਨਹੀਂ ਗਈ, ਕਿਰਪਾ ਕਿਹਦੀ ਹੋਈ? ਉਹ ਵਾਹਿਗੁਰੂ ਦੇ ਨਾਮ ਕਰਕੇ ਸ਼ਰਨ ਲੈ ਲਈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਰਦਰੀ, ਤਾਂ ਕੋ ਜਸ ਧਾਰੋ, ਅਟਲ ਭਇਓ ਧਰੂੰ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਭਗਤ ਧਰੂੰ ਦਾ ਜੀਵਨ ਵੇਖੋ, 5 ਸਾਲ ਦਾ ਬਾਲਕ, ਇਉਂ ਨਹੀਂ ਵੀ ਕੋਈ ਬਜ਼ੁਰਗ ਜਾਂ ਉਮਰ ਹੰਢਾ ਚੁੱਕੇ ਆ, ਸਰੀਰ ਕਰਕੇ ਸਿਆਣਾ ਕਿਹਾ ਜਾਣ ਵਾਲਾ ਨਹੀਂ, 5 ਸਾਲ ਦੀ ਉਮਰ। ਭਾਈ ਗੁਰਦਾਸ ਜੀ ਨੇ ਲਿਖਿਆ, ਧਰੂੰ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਉਤਾਨਪਦ ਰਾਜਾ ਸੀ ਧਰੂੰ ਦਾ ਪਿਤਾ, ਤੇ ਉਤਾਨਪਦ ਦੇ 2 ਘਰ ਵਾਲੀਆਂ ਸੀ, ਇੱਕ ਸੁਨੀਤੀ ਤੇ ਇੱਕ ਸੁਰੁਚੀ। ਭਗਤ ਧਰੂੰ ਜੀ ਦੀ ਜਿਹੜੀ ਮਾਤਾ ਸੀ ਸੁਨੀਤੀ, ਉਹ ਬੜੀ ਬੰਦਗੀ ਵਾਲੀ, ਤੇ ਜਿਹੜੀ ਸੁਰੁਚੀ ਸੀ ਉਹ ਮਤਰੇਈ, ਬੜੀ ਈਰਖਾ ਰੱਖਣ ਵਾਲੀ। ਭਗਤ ਧਰੂੰ ਜੀ ਗੁਰਸੰਗਤ ਜੀ ਹੱਸਦੇ ਹੱਸਦੇ ਦੋਸਤਾਂ ਮਿੱਤਰਾਂ ਨਾਲ ਖੇਡਦੇ ਖੇਡਦੇ ਰਾਜ ਸਭਾ 'ਚ ਆਏ, ਅਤੇ ਪਿਤਾ ਤਖ਼ਤ 'ਤੇ ਬੈਠਾ ਸੀ, ਬੈਠੇ ਬੈਠੇ ਪਿਤਾ ਦੀ ਗੋਦ ਵਿੱਚ ਆ ਕੇ ਬੈਠ ਗਏ। ਉੱਧਰ ਜਦੋਂ ਸੁਰੁਚੀ ਨੇ ਵੇਖਿਆ ਵੀ ਸੁਨੀਤੀ ਦਾ ਪੁੱਤਰ ਆ ਕੇ ਗੋਦ ਵਿੱਚ ਬਹਿ ਗਿਆ, ਬੜੀ ਈਰਖਾ ਕੀਤੀ। ਈਰਖਾ 'ਚ ਆ ਕੇ ਕਹਿੰਦੇ ਉਸੇ ਵੇਲੇ ਬਾਂਹ ਤੋਂ ਫੜ ਕੇ ਘੜੀਸ ਕੇ ਪਿਤਾ ਦੀ ਗੋਦ ਵਿੱਚੋਂ ਖਿੱਚ ਲਿਆ ਅਤੇ ਫਰਸ਼ 'ਤੇ ਸੁੱਟ ਦਿੱਤਾ। ਕਹਿਣ ਲੱਗੇ, ਧਰੂੰ ਜੇ ਤੂੰ ਪਿਤਾ ਦੀ ਗੋਦ ਦਾ ਆਨੰਦ ਮਾਨਣਾ ਸੀ, ਇਹ ਤਖ਼ਤ 'ਤੇ ਬੈਠਣਾ ਸੀ, ਤਾਂ ਤੂੰ ਮਤਰੇਈ ਦੀ ਗੋਦ 'ਚੋਂ ਨਹੀਂ, ਮੇਰੀ ਗੋਦ 'ਚੋਂ ਜਨਮ ਲੈਂਦਾ, ਮੇਰੀ ਕੁੱਖੋਂ ਪੈਦਾ ਹੁੰਦਾ। ਹੁਣ 5 ਸਾਲ ਦਾ ਬਾਲਕ ਕਿੱਡਾ ਕੁ ਹੁੰਦਾ ਜਿਹਨੂੰ ਪਿਤਾ ਦੀ ਗੋਦ ਵਿੱਚੋਂ ਚੱਕ ਕੇ ਪੜਾ ਕੋਈ ਪੜਕਾ ਕੇ ਸੁੱਟ ਦੇਵੇ, ਉਹ ਬੱਚੇ ਦੀ ਦਸ਼ਾ ਕੈਸੀ ਹੋਵੇਗੀ? ਹੌਂ ਕੇ ਲੈ ਰਿਹਾ, ਰੋ ਰਿਹਾ, ਆਪਣੀ ਮਾਂ ਕੋਲ ਹੌਂ ਕੇ ਲੈਂਦਾ ਲੈਂਦਾ ਗਿਆ, ਅਤੇ ਮਾਂ ਨੂੰ ਜਾ ਕੇ ਪੁੱਛਿਆ, ਮਾਂ ਇੱਕ ਗੱਲ ਦੱਸ, ਤੂੰ ਰਾਜੇ ਦੀ ਰਾਣੀ ਹੈ, ਮੇਰੇ ਪਿਤਾ ਦੀ ਰਾਣੀ ਹੈ ਕਿ ਗੋਲੀ ਹੈ? ਡੁੱਡੋ ਹਿਲਕਾ ਮਾਂ ਪੁੱਛੇ, ਸਾਵਾਣੀ ਹੈ ਕਿ ਸਰੀਤਾ? ਅੱਗੋਂ ਮਾਂ ਬੰਦਗੀ ਵਾਲੀ ਸੀ, ਸੰਗਤ ਕਰਨ ਵਾਲੀ ਸੀ, ਬੜਾ ਸੋਹਣਾ ਜਵਾਬ ਦਿੱਤਾ। ਕਹਿਣ ਲੱਗੀ, ਪੁੱਤਰ ਧਰੂੰ ਸਾਵਾਣੀ ਹਾਂ ਜਨਮ ਦੀ, ਮੈਂ ਤਾਂ ਰਾਜੇ ਦੇ ਘਰ ਪੈਦਾ ਹੋਈ, ਜਨਮ ਤੋਂ ਹੀ ਮੈਂ ਤਾਂ ਰਾਣੀ ਹਾਂ, ਤੇਰੇ ਪਿਤਾ ਨਾਲ ਵਿਆਹ ਹੋਇਆ ਫਿਰ ਵੀ ਰਾਣੀ ਬਣੀ। ਕਹਿਣ ਲੱਗਿਆ, ਮਾਂ ਪਰ ਰਾਜੇ ਰਾਣੀਆਂ ਵਾਲਾ ਸਤਿਕਾਰ ਨਹੀਂ ਹੈ, ਨਾ ਮੇਰੇ ਕੋਲ ਰਾਜਕੁਮਾਰ ਵਾਲਾ ਸਤਿਕਾਰ, ਨਾ ਤੇਰੇ ਕੋਲ ਰਾਣੀ ਵਾਲਾ ਆਦਰ, ਇਹ ਕੀ ਕਾਰਨ ਹੈ? ਕਹਿਣ ਲੱਗੀ, ਸਾਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਬੰਦਗੀ ਨਹੀਂ ਕੀਤੀ, ਜਪ ਤਪ ਨਹੀਂ ਕੀਤਾ, ਜਿਸ ਕਰਕੇ ਆਦਰ ਮਾਣ ਨਹੀਂ ਪ੍ਰਾਪਤ ਹੋਇਆ। ਭਗਤ ਜੀ ਨੇ ਬੜਾ ਸੋਹਣਾ ਉਸ ਵੇਲੇ ਸਵਾਲ ਪੁੱਛਿਆ, ਕਹਿਣ ਲੱਗੇ, ਮਾਂ ਜਿਸ ਗੋਦ ਵਿੱਚੋਂ ਉਠਾਇਆ, ਜਿਸ ਤਖ਼ਤ ਤੋਂ ਉਠਾ ਕੇ ਸੁੱਟਿਆ, ਫਿਰ ਕਿਸ ਉੱਦਮ 'ਤੇ ਰਾਜ ਮਿਲਿਆ, ਉਹ ਤਖ਼ਤ ਕਿਵੇਂ ਮਿਲੇ, ਅਤੇ ਸਤਰੂ ਤੋਂ ਸਭ ਹੋਵਣ ਮੀਤਾ, ਬੈਰੀ ਤੋਂ ਸਾਰੇ ਮਿੱਤਰ ਕਿਵੇਂ ਬਣਨ? ਫਿਰ ਮਾਂ ਨੇ ਉਸ ਵੇਲੇ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੀ, ਪੁੱਤਰ ਪਰਮੇਸ਼ੁਰ ਆਰਾਧੀ ਹੈ, ਜਿੰਦੂ ਹੋਈ ਹੈ ਪਤਿਤ ਪੁਨੀਤਾ, ਪਰਮੇਸ਼ੁਰ ਦੀ ਆਰਾਧਨਾ ਕਰ, ਜਿਹਦੇ ਨਾਲ ਸਾਰੇ ਪਤਿਤ ਪਾਪ ਧੋਤੇ ਜਾਂਦੇ ਆ, ਪੁਨੀਤ ਪਵਿੱਤਰ ਹੋ ਜਾਈਦਾ, ਅਤੇ ਨਾਮ ਨਾਲ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ, ਇੱਛਾ ਪੂਰੀਆਂ ਹੁੰਦੀਆਂ, ਨਾਮ ਜਾਪ। ਮਹਾਰਾਜ ਕਹਿੰਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੇ, ਤਾਕੋ ਜਸ ਧਾਰੋ, ਅਟਲ ਭਇਓ ਤਰੂੰ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰ ਤੇ ਵਿਦ ਕੋ ਸੁਆਮੀ ਤੈਂ ਕਾਹੇ ਵਿਸਰਾਇਆ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਆ, ਮਹਾਰਾਜ ਕਹਿੰਦੇ, ਗੁਰਸਿੱਖਾ ਜਿਵੇਂ ਧਰੂੰ ਦਾ ਦੁੱਖ ਹਾਰਿਆ, ਉਹਨੂੰ ਰਾਜ ਭਾਗ ਦਿੱਤਾ, ਜਿਵੇਂ ਪੁਰਾਤਨ ਵਿਦਵਾਨਾਂ ਦਾ ਜ਼ਿਕਰ ਹੈ, ਕਹਿੰਦੇ ਅਟਲ ਪਦਵੀ ਮਿਲੀ, 36,000 ਵਰ੍ਹੇ ਦਾ ਰਾਜ ਭੋਗਿਆ ਸਤਯੁਗ ਦੇ ਵਿੱਚ, 36,000 ਵਰ੍ਹੇ ਦਾ। ਆਗਰੇ ਦੀ ਧਰਤੀ, ਇਹ ਧਰਤੀ ਕਹਿੰਦੇ ਉਹਦੀ ਰਾਜਧਾਨੀ ਸੀ ਭਗਤ ਧਰੂੰ ਦੀ, अटल राज भोगया। ਇਹ ਗੁਰਸਿੱਖਾ ਜੇ ਭਗਤ ਧਰੂਣ ਦਾ ਉਹਨੇ ਦੁੱਖ ਹਾਰਿਆ 5 ਸਾਲ ਦੀ ਉਮਰ 'ਚ ਨਾਮ ਜਪਣ ਕਰਕੇ, ਅਤੇ ਤੂੰ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਕਿਉਂ ਨਹੀਂ ਪੈਂਦਾ? ਤੂੰ ਵੀ ਉਹਦੀ ਸ਼ਰਨ ਵਿੱਚ ਪੈ। ਫਿਰ ਤੀਜੀ ਉਦਾਹਰਣ ਦਿੱਤੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਕਹਿੰਦੇ ਵੇਖੋ, ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਾਹ 'ਤੇ ਛੂਟਾ। ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੀ ਜਦੋਂ ਹੀ ਉਸ ਹਾਥੀ ਨੇ ਕਹਿੰਦੇ ਸ਼ਰਨ ਲਈ ਮਨ ਕਰਕੇ, ਤੰਦੂਏ ਤੋਂ ਉਹਦਾ ਛੁਟਕਾਰਾ ਹੋ ਗਿਆ। ਆਪਾਂ ਜਦੋਂ ਪਟਨਾ ਸਾਹਿਬ ਜਾਂਦੇ ਹਾਂ ਨਾ, ਉੱਥੋਂ 12 ਕੋ ਗੰਗਾ ਅਤੇ ਹਰੀਹਰ ਖੇਤਰ ਹੈ, ਕਈਆਂ ਨੇ ਵੇਖਿਆ ਹੋਵੇਗਾ ਉਹ ਥਾਂ ਨੂੰ। ਉਹ ਥਾਂ ਦਾ ਇਤਿਹਾਸ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ ਦੀ ਤੁਕ 'ਚ ਜ਼ਿਕਰ ਕੀਤਾ। ਹਰੀਹਰ ਖੇਤਰ ਦੀ ਉਹ ਧਰਤੀ 'ਤੇ ਹਾਥੀ ਕਹਿੰਦੇ ਕੰਢੇ 'ਤੇ ਪਾਣੀ ਪੀਣ ਗਿਆ ਗੰਗਾ ਦੇ ਵਿੱਚ, ਅਤੇ ਤੰਦੂਏ ਨੇ ਆਪਣੇ ਤੰਦਾਂ ਦੇ ਵਿੱਚ ਹਾਥੀ ਨੂੰ ਜਕੜ ਲਿਆ। ਪੁਰਾਤਨ ਸਾਖੀਕਾਰਾਂ ਨੇ ਤਾਂ ਸਾਖੀ ਨੂੰ ਬੜਾ ਖਿੱਚਿਆ, ਬੜਾ ਲੰਮਾ ਜ਼ਿਕਰ ਕੀਤਾ। ਕਹਿੰਦੇ ਕਈ ਦਿਨ ਇਹ ਯੁੱਧ ਚੱਲਦਾ ਰਿਹਾ ਹਾਥੀ ਅਤੇ ਤੰਦੂਏ ਦਾ। ਅਖੀਰ ਹਾਥੀ ਭੁੱਖਾ ਰਹਿਣ ਕਰਕੇ ਕਹਿੰਦੇ ਬਲ ਨਾ ਪਾ ਸਕਿਆ। ਤੰਦੂਆ ਜਦੋਂ ਖਿੱਚਣ ਲੱਗਿਆ, ਹਾਥੀ ਨੇ ਵੇਖਿਆ ਵੀ ਹੁਣ ਮੈਨੂੰ ਇਹ ਪਾਣੀ ਵਿੱਚ ਡੁਬੋ ਕੇ ਮਾਰ ਦੇਵੇਗਾ, ਹੁਣ ਮੇਰਾ ਬਲ ਨਹੀਂ ਚੱਲਦਾ। ਉਸ ਵੇਲੇ ਸਾਖੀਕਾਰ ਲਿਖਦੇ ਹੈ, ਕਹਿੰਦੇ ਇੱਕ ਕਮਲ ਦਾ ਫੁੱਲ ਪਾਣੀ 'ਤੇ ਤੁਰਿਆ ਆ ਰਿਹਾ ਸੀ। ਉਹਨੇ ਆਪਣੇ ਸੁੰਡ ਵਿੱਚ ਲੈ ਕੇ ਕਮਲ ਦਾ ਫੁੱਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰ ਕੇ ਭੇਟ ਕੀਤਾ। ਬਾਣੀ 'ਚ ਵੀ ਜ਼ਿਕਰ ਕੀਤਾ ਨਾ ਮਹਾਰਾਜ ਨੇ, ਮਹਾਰਾਜ ਕਹਿੰਦੇ ਇਹ ਵਾਹਿਗੁਰੂ, ਉਹ ਹਾਥੀ ਨੇ ਕਿਹੜਾ ਜਪ ਕੀਤਾ ਸੀ, ਕਿਹੜਾ ਤਪ ਕੀਤਾ ਸੀ, ਕਿਹੜੀ ਸੇਵਾ ਕੀਤੀ ਸੀ, ਉਹ ਮਨ ਕਰਕੇ ਤੇਰੀ ਸ਼ਰਨ 'ਚ ਹੀ ਪਿਆ, ਤਾਂ ਉਹਦਾ ਵੀ ਉਧਾਰ ਕੀਤਾ। ਤੰਦੂਏ ਦੇ ਤੰਦ ਕੱਟ ਕੇ ਉਹਨੂੰ ਵੀ ਬਚਾ ਲਿਆ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ 'ਤੇ ਛੂਟਾ। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ, ਉਹ ਵਾਹਿਗੁਰੂ ਦੀ ਸ਼ਰਨ ਮਨ ਕਰਕੇ ਲੈਣੀ ਹੈ, ਤਨ ਕਰਕੇ ਬਾਅਦ ਵਿੱਚ। ਅਸੀਂ ਤਨ ਕਰਕੇ ਸ਼ਰਨ ਵਿੱਚ ਆ ਜਾਂਦੇ ਹਾਂ, ਮੇਰੇ ਵਰਗਾ ਇੱਥੇ ਸ਼ਰਨ 'ਚ ਬੈਠਾ ਹੈ, ਪਰ ਮਨ ਕਿਤੇ ਹੋਰ ਦੌੜਿਆ ਫਿਰਦਾ। ਮਨ ਕਰਕੇ ਸਤਿਗੁਰੂ ਦੀ ਸ਼ਰਨ ਵਿੱਚ ਪੈਣਾ। ਸਤਿਗੁਰੂ ਦੇਖੋ ਜਿਹੜੀਆਂ ਉਦਾਹਰਣਾਂ ਦੇ ਰਹੇ ਆ, ਧਰੂਣ ਦੀ ਉਦਾਹਰਣ ਦਿੱਤੀ, ਗਣਕਾ ਦੀ ਉਦਾਹਰਣ ਦਿੱਤੀ, ਤੀਜੀ ਉਦਾਹਰਣ ਹਾਥੀ ਦੀ ਦਿੱਤੀ, ਤਿੰਨਾਂ ਦੇ ਵਿੱਚ ਮਹਾਰਾਜ ਨੇ ਕਿਹਾ ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ। ਫਿਰ ਚੌਥੀ ਉਦਾਹਰਣ ਸਮਾਪਤੀ ਕਰਦੇ ਆ ਮਹਾਰਾਜ, ਕਹਿੰਦੇ ਅਜਾਮਲ ਪਾਪੀ ਜਗ ਜਾਣਾ ਨਿਮਖ ਮਾਹੇ ਨਿਸਤਾਰਾ। ਅਜਾਮਲ ਪਾਪੀ ਨੂੰ ਕੌਣ ਨਹੀਂ ਸੀ ਜਾਣਦਾ ਮਹਾਰਾਜ, ਕਹਿੰਦੇ ਸਾਰਾ ਸੰਸਾਰ ਜਾਣਦਾ, ਕਿੱਡਾ ਵਿਦਵਾਨ ਸੀ, ਪਰ ਬੇਸਵਾ ਗਾਮੀ ਹੋਣ ਕਰਕੇ, ਕੁਸੰਗੀ ਹੋਣ ਕਰਕੇ ਏਡਾ ਵੱਡਾ ਪਾਪੀ ਹੋ ਗਿਆ। ਪਰ ਨਾਮ ਦੀ ਮਹਿਮਾ ਵੇਖੋ, ਵਾਹਿਗੁਰੂ ਦੀ ਸ਼ਰਨ ਦੀ ਮਹਿਮਾ ਵੇਖੋ, ਇੱਕ ਨਿਮਖ ਵਿੱਚ ਉਹਦਾ ਵੀ ਉਧਾਰ ਹੋ ਗਿਆ। ਵਾਹਿਗੁਰੂ ਦੀ ਸ਼ਰਨ ਐਸੀ ਹੈ, ਜਿਤੇ ਸ਼ਰਨ ਆਇਓ ਹੈ ਕਿਤੇ ਰਾਖ ਲਏ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਸ਼ਰਨ 'ਚ ਆ ਗਿਆ ਉਹ ਬਚ ਗਿਆ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਹੁਣ ਸ਼ਰਨ ਵੀ ਵਿਦਵਾਨਾਂ ਨੇ ਕਈ ਤਰ੍ਹਾਂ ਦੀ ਕਹੀ ਹੈ, ਬਾਣੀ 'ਚ ਵੀ ਕਈ ਤਰ੍ਹਾਂ ਦੀ ਸ਼ਰਨ ਦਾ ਜ਼ਿਕਰ ਆਉਂਦਾ। ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਇੱਕ ਤਾਂ ਆਪਾਂ ਹੁਣੀ ਬਚਨ ਪੜ੍ਹਿਆ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਪ੍ਰਭੂ ਦੀ ਸ਼ਰਨ, ਵਾਹਿਗੁਰੂ ਦੀ ਸ਼ਰਨ, ਅਕਾਲ ਪੁਰਖ ਦੀ ਸ਼ਰਨ। ਦੂਜੇ ਸਤਿਗੁਰੂ ਨੇ ਬਾਣੀ 'ਚ ਕਿਹਾ, ਸਤਿਗੁਰੂ ਆਓ ਸ਼ਰਨ ਤੁਹਾਰੇ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰੇ ਤਉ ਦੁਆਰੀ। ਸਤਿਗੁਰੂ ਦੀ ਸ਼ਰਨ, ਗੁਰੂ ਦੀ ਸ਼ਰਨ। ਹੇ ਸਤਿਗੁਰੂ, ਹੋਰ ਮੈਨੂੰ ਕੋਈ ਠਾਹਰ, ਹੋਰ ਕੋਈ ਥਾਂ ਸੁੱਝ ਨਹੀਂ ਰਹੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੈਨੂੰ ਰੱਖ ਲਓ। ਤੀਜਾ ਬਾਣੀ ਦੇ ਵਿੱਚ ਆਪਾਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਸਵਾਸ ਸਵਾਸ ਨਾਮ ਜਪਣ ਵਾਲੇ ਸੰਤਾਂ ਦੀ ਸ਼ਰਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰ ਰਿਹਾ ਗੁਰੂ ਦੀ ਸ਼ਰਨ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਭਰੇ ਸਤਿਗੁਰ ਕੀ ਸ਼ਰਨ ਆਈ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਏ ਉਹ ਸੰਸਾਰ ਸਮੁੰਦਰ ਦੇ ਵਿੱਚੋਂ ਵਿਸ਼ੇ ਵਿਕਾਰਾਂ ਤੋਂ ਦੋਸ਼ਾਂ ਤੋਂ ਉਭਰੇ ਬਚ ਗਏ ਹਨ।
ਜਾ ਕੀ ਸੇਵਨਾ ਬਿਰਥੀ ਜਾਈ,
ਉਹ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੀ ਕੀਤੀ ਹੋਈ ਸੇਵਾ ਉਹ ਵੀ ਬਿਰਥੀ ਨਹੀਂ ਜਾਂਦੀ। ਆਪਾਂ ਸੰਸਕ੍ਰਿਤੀ ਦੇ ਵਿੱਚ ਬਚਨ ਪੜ੍ਹਦੇ ਹਾਂ ਨਾ, ਪਾਸ਼ੰ ਕ੍ਰੋਧ ਅਗਰਨੀਵ ਹੈ, ਨਿਰਾਸੰ ਆਸ ਪੂਰਨ ਹੈ, ਨਿਰਧਨੰ ਭਯੰ ਧਨਵੰਤ ਹੈ, ਰੋਗੀਆਂ ਰੋਗ ਖੰਡਨ ਹੈ, ਭਗਤਿਆਂ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵੇਖੋ, ਜਿਹੜੇ ਮਨੁੱਖ ਜੀਵਨ ਵਿੱਚ ਜ਼ਿੰਦਗੀ 'ਚ ਪਿੱਛੇ ਰਹਿ ਗਏ, ਜੇ ਉਹ ਸੇਵਾ ਕਰਦਾ ਤਾਂ ਸਤਿਗੁਰੂ ਪਿੱਛੇ ਰਹਿ ਨੂੰ ਅਗਾਂਹ ਕੱਢ ਦਿੰਦਾ, ਉਹ ਦੁਨੀਆਂ 'ਚ ਅੱਗੇ ਹੋ ਜਾਂਦਾ। ਪਾਸ਼ੰ ਕ੍ਰੋਧ ਅਗਰਨੀਵ ਹੈ, ਨਿਰਾਸੰ ਆਸ ਪੂਰਨ ਹੈ, ਜਿਹਦੀ ਕਿੱਥੋਂ ਵੀ ਇੱਛਾ ਨਹੀਂ ਪੂਰੀ ਹੁੰਦੀ ਉਹਦੀ ਗੁਰੂ ਇੱਛਾ ਪੂਰੀ ਕਰਦਾ। ਆਪਾਂ ਬਾਬੇ ਆਦਮ ਦਾ ਜੀਵਨ ਪੜ੍ਹਦੇ ਹਾਂ, 70 ਸਾਲ ਦੀ ਉਮਰ ਦੇ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ ਸੀ। ਬਠਿੰਡੇ ਕੋਲ ਭੁੱਚੋ ਨਗਰ ਹੈ, ਸਿੱਧੂ ਜ਼ਿਮੀਂਦਾਰਾਂ ਦੇ ਵਿੱਚੋਂ ਸੀ, ਘਰ ਵਿੱਚ ਸਭ ਕੁਛ ਸੀ ਪਰ ਪੁੱਤਰ ਨਹੀਂ ਸੀ। ਬੜੀ ਜ਼ਮੀਨ ਜਾਇਦਾਦ ਪਰ ਪੁੱਤਰ ਦੀ ਕਮੀ, ਬੜੀਆਂ ਕਬਰਾਂ 'ਤੇ ਮੱਥੇ ਰਗੜੇ, ਬੜੇ ਪਖੰਡੀਆਂ ਕੋਲ ਟੂਣੇ ਟਾਮਣ ਵੀ ਕੀਤੇ, ਪਰ ਜਦੋਂ ਨਾ ਪੁੱਤਰ ਦੀ ਇੱਛਾ ਪੂਰੀ ਹੋਈ, ਇੱਕ ਸਿੱਖ ਨੇ ਸਤਿਗੁਰੂ ਦੀ ਸ਼ਰਨ ਵਿੱਚ ਭੇਜਿਆ ਅਤੇ ਅੰਮ੍ਰਿਤਸਰ ਦੀ ਧਰਤੀ 'ਤੇ ਇਸੇ ਥਾਂ 'ਤੇ ਆਇਆ ਸੀ। ਬਾਬੇ ਆਦਮ ਨੇ ਆ ਕੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਸ਼ਰਨ 'ਚ ਸੇਵਾ ਕੀਤੀ। ਰੋਜ਼ ਲੱਕੜਾਂ ਦੀਆਂ ਜੰਗਲ 'ਚੋਂ 2 ਭਰੀਆਂ ਲਿਆਉਂਦਾ ਸੀ, ਇੱਕ ਭਰੀ ਲੱਕੜਾਂ ਦੀ ਲੰਗਰ 'ਚ ਪਾ ਦਿੰਦਾ ਅਤੇ ਇੱਕ ਸਾਂਭ ਕੇ ਰੱਖਦਾ। ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਗਏ ਹੋਏ ਸੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਸੰਗਤਾਂ ਸਮੇਤ ਸ਼ਾਮ ਦੇ ਸਮੇਂ ਜਦੋਂ ਗੋਇੰਦਵਾਲ ਤੋਂ ਵਾਪਸ ਆਏ, ਮੀਂਹ ਪੈ ਕੇ ਹਟਿਆ ਸੀ, ਬੜੀ ਠੰਡ। ਸਤਿਗੁਰੂ ਜੀ ਨੇ ਬਚਨ ਕੀਤਾ, ਕੋਈ ਗੁਰਸਿੱਖ ਹੈ ਜਿਹੜਾ ਮੇਰੀ ਸੰਗਤ ਦੀ ਠੰਡ ਦੂਰ ਕਰਨ ਦੇ ਲਈ, ਵਸਤਰ ਗੁਰਸਿੱਖਾਂ ਦੇ ਸੁਕਾਉਣ ਲਈ ਅੱਗ ਵਾਲੇ ਥਾਂ ਥਾਂ? ਬਚਨ ਸੁਣ ਕੇ ਬਾਬੇ ਆਦਮ ਨੇ ਜਿੰਨੀਆਂ ਲੱਕੜਾਂ ਦੀਆਂ ਭਰੀਆਂ ਇਕੱਠੀਆਂ ਕੀਤੀਆਂ ਸੀ, ਲੱਕ ਬੰਨ ਕੇ ਉਸੇ ਵੇਲੇ ਸੰਗਤਾਂ ਦੇ ਡੇਰਿਆਂ 'ਚ ਜਾ ਕੇ ਧੂਣੀਆਂ ਬਾਲ ਦਿੱਤੀਆਂ। ਸੰਗਤਾਂ ਗੁਰਸਿੱਖ ਅੱਗ ਸੇਕਣ ਲੱਗੀਆਂ, ਸਤਿਗੁਰੂ ਮਹਾਰਾਜ ਵੇਖ ਰਹੇ ਨੇ। ਅੰਮ੍ਰਿਤ ਵੇਲੇ ਦੀਵਾਨ ਸਜਿਆ, ਮਹਾਰਾਜ ਨੇ ਬੁਲਾਇਆ, ਭਾਈ ਕਿਹੜਾ ਗੁਰਸਿੱਖ ਸੀ ਜਿਹਨੇ ਸਾਰੀ ਸੰਗਤ ਦੀਆਂ, ਸਾਰੇ ਗੁਰਸਿੱਖਾਂ ਦੀਆਂ ਅਸੀਸਾਂ ਲਈ ਆ ਠੰਡ ਦੂਰ ਕੀਤੀ? ਬਾਬਾ ਆਦਮ ਸਤਿਗੁਰੂ ਦੀ ਸ਼ਰਨ ਵਿੱਚ ਜਦੋਂ ਆਇਆ, ਮਹਾਰਾਜ ਕਹਿਣ ਲੱਗੇ, ਬਾਬਾ ਆਦਮ ਅਸੀਂ ਤੇਰੇ 'ਤੇ ਖੁਸ਼ ਹਾਂ, ਸੰਗਤ ਦੀ ਸੇਵਾ ਕੀਤੀ, ਮੰਗ ਕੀ ਮੰਗਦਾ ਹੈ? ਜਦੋਂ ਸੰਗਤ ਵਿੱਚ ਵੇਖਿਆ ਜਿਵੇਂ ਆਪ ਸੰਗਤਾਂ ਬੈਠੀਆਂ, ਦੀਵਾਨ ਹਾਲ ਭਰਿਆ, ਮਹਾਰਾਜ ਦੀ ਸ਼ਰਨ ਵਿੱਚ ਵੀ ਇਵੇਂ ਸੰਗਤਾਂ ਦਾ ਠਾਠਾ ਮਾਰਦਾ, ਇਕੱਠ ਵੇਖ ਕੇ ਸ਼ਰਮਾ ਗਿਆ ਵੀ ਮੇਰੀ ਅਤੇ ਮੇਰੀ ਘਰਵਾਲੀ ਦੀ ਉਮਰ 70 ਸਾਲ, ਜੇ ਮੈਂ ਪੁੱਤ ਮੰਗਾਂਗਾ ਲੋਕ ਹੱਸਣਗੇ, ਸਿੱਖ ਹੱਸਣਗੇ। ਕਹਿੰਦਾ ਮਹਾਰਾਜ ਮੁਕਤੀ ਦੇ ਦਿਓ, ਸਿੱਖੀ ਬਖਸ਼ੋ। ਹੁਣ ਅੰਤਰਜਾਮੀ ਨੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਆਦਮ ਇੱਛਾ ਕੁਝ ਹੋਰ ਅੰਦਰ, ਜੇ ਅੱਜ ਨਹੀਂ ਮੰਗ ਸਕਿਆ ਚੰਗਾ ਕੱਲ੍ਹ ਨੂੰ ਆ ਜਾਵੀਂ। ਜਦੋਂ ਘਰ ਗਿਆ, ਘਰਵਾਲੀ ਨੂੰ ਦੱਸਿਆ, ਘਰਵਾਲੀ ਕਹਿਣ ਲੱਗੀ, ਤੂੰ ਨਹੀਂ ਮੰਗ ਸਕਿਆ, ਚੱਲ ਜਿਹੜੀ ਇੱਛਾ ਲੈ ਕੇ ਆਇਆ, ਮਸਾਂ ਮੌਕਾ ਮਿਲਿਆ, ਤੂੰ ਨਹੀਂ ਮੰਗਣਾ ਤਾਂ ਮੈਂ ਜਾ ਕੇ ਮੰਗਾਂਗੀ। ਬਾਬੇ ਆਦਮ ਦੀ ਘਰਵਾਲੀ ਨੇ ਆ ਕੇ ਮਹਾਰਾਜ ਅੱਗੇ ਹੱਥ ਤੋੜੇ। ਦੂਸਰੇ ਦਿਨ ਕਹਿੰਦੀ, ਪਾਤਸ਼ਾਹ ਅਸੀਂ ਤਾਂ ਪੁੱਤਰ ਦੀ ਇੱਛਾ ਲੈ ਕੇ ਸੇਵਾ ਕੀਤੀ ਆ। ਗੁਰਪ੍ਰਤਾਪ ਸੂਰਜ ਗ੍ਰੰਥ 'ਚ ਜ਼ਿਕਰ ਆਉਂਦਾ, ਸਵਾ ਪਹਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਕਰੀਬਨ 3.5 ਘੰਟੇ 4 ਘੰਟੇ ਨੇਤਰ ਬੰਦ ਕਰਕੇ ਬੈਠੇ ਰਹੇ ਨਿਰਵਿਕਲਪ ਸਮਾਧੀ 'ਚ। ਫਿਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ, ਭਾਈ ਭਗਤੂ ਤੇਰੇ ਅਤੇ ਤੇਰੀ ਪਤਨੀ ਦੋਵਾਂ ਦੇ ਭਾਗਾਂ 'ਚ ਪੁੱਤਰ ਨਹੀਂ ਸੀ, ਪਰ ਤੁਸੀਂ ਭਗਤੀ ਕੀਤੀ, ਸੇਵਾ ਕੀਤੀ, ਤੁਹਾਨੂੰ ਭਗਤੀ ਦੀ ਅੰਸ਼ ਵਿੱਚ ਅਸੀਂ ਪੁੱਤਰ ਬਖਸ਼ਦੇ ਹਾਂ, ਆਪਣੇ ਪੁੱਤਰ ਦਾ ਨਾਮ ਭਗਤੂ ਰੱਖੀ। ਅਤੇ ਭਾਈ ਭਗਤੂ ਮਾਲਵੇ ਦੀ ਧਰਤੀ 'ਤੇ ਬੜਾ ਵੱਡਾ ਪ੍ਰਚਾਰਕ ਹੋਇਆ, ਆ ਕੈਂਥਲ ਵਾਲੇ ਰਾਜੇ ਵੀ ਉਹਨਾਂ ਦੀ ਅੰਸ਼ ਵੰਸ਼ ਹੋਏ ਆ, ਬੜਾ ਕਰਾਮਾਤੀ ਸੀ, ਬੜੀਆਂ ਸ਼ਕਤੀਆਂ ਦਾ ਮਾਲਕ ਸੀ। ਸੋ ਮਹਾਰਾਜ ਕਹਿੰਦੇ, ਭਾਈ ਨਿਰਾਸੰ ਆਸ ਪੂਰਨ ਹੈ, ਨਿਰਾਸਿਆਂ ਦੀ ਇੱਛਾ ਪੂਰੀ ਹੁੰਦੀ ਹੈ। ਕਿਸੇ ਨੂੰ ਭਗਤੀ ਦੀ ਇੱਛਾ ਹੈ, ਧਨ ਦੀ ਇੱਛਾ ਹੈ, ਬੰਦਗੀ ਦੀ ਇੱਛਾ ਹੈ, ਉਹ ਵੀ ਸੇਵਾ ਤੋਂ ਪੂਰੀ ਹੁੰਦੀ ਹੈ। ਮਹਾਰਾਜ ਕਹਿੰਦੇ, ਨਾਨਕ ਗੁਰਸੇਵਾ ਕਿੰਗ ਨਾ ਲੱਭਿਆ, ਅਤੇ ਦੱਸੋ ਤਾਂ ਸੇ ਗੁਰਸਿੱਖੋ ਸੇਵਾ 'ਚ ਮਿਲਦਾ ਕੀ ਨਹੀਂ, ਪਰ ਸੇਵਾ ਹੋਵੇ ਭਾਵਨਾ ਨਾਲ, ਲਗਨ ਨਾਲ। मैनू खिमा कर देना, मैं माफ़ी पहले ही मंग लवा। असी झाड़ू दिने वेखते हाँ, मेरे वर्गा झाड़ू दिता रोज़ वो ड्यूटी बन गई है। झाड़ू देने वाले तो सड़कों पर भी बड़े है, सड़कों पर भी बिना नागा झाड़ू देंदे, तनखा लेंदे। वो झाड़ू देने कितने ब्रह्म ग्ञानी तो नहीं बन गए, उन्होंने तो नहीं ब्रह्म ग्ञान होया। रोज गंदगी ढोंदे आ, गंदगी ढोण नाल कितने ब्रह्म ग्ञानी तो नहीं हो गए। रेस्टोरेंटा दे विच, होटलों दे विच भांडे मांजदे है, कितने भांडे मांजण नाल ब्रह्म ग्ञान तो नहीं होया। गुरु घर दे विच झाड़ू देना, भांडे मांजना, सेवा करनी, सड़कों पर झाड़ू देने नाल अंतर हैगा, फर्क है। क्योंकि वह ड्यूटी करता है, तो इधर जिहड़ा गुरसिख है भावना नाल सेवा करता, भावना गुरसिख के अंदर प्रेम है। जिन्ना चिर प्रेम नहीं, भावना नहीं है, लगन नहीं है, उन्ना चिर उह सेवा दे नाल प्राप्ति नहीं होनी। जे सेवा करिए तां भावना नाल करिए। सतगुरु महाराज सच्चे पातशाह इहो ही बख्शिश कर रहे हैं। सतगुरु जी कहिंदे भाई, वह अकाल पुरख वाहिगुरु की सतगुरु की जिहड़ी सेवा है ये भी व्यर्थी नहीं जाती है। विश्राम दे करके सतगुरु जी फरमाउंदे हन,
सुख बाहर फुन सुखा प्रभे अपने भाए दयाला।
जिस वेले प्रभु अकाल पुरख वाहिगुरु त्रुटिया दया कीते तां घर अंदर हिरदे अंदर भी सुख हो गया, ते बाहर भी संसारक तौर ते भी सुख। फिर दोवें थाम रखे गुर सूरे, कारज होए सगले पूरे। लोक परलोक दे विच सुख, लोक सुखिए परलोक सुहेले, नानक हर प्रभ आपे मेले। महाराज की दया दे नाल फिर दोवें थावां सुख हो जांदा है।
नानक बिघन ना लागै को, मेरा प्रभ हुआ कृपाला।
जिस वेले मेरा प्रभु अकाल पुरख वाहिगुरु कृपा दे घर दे विच आउंदा है, उस वेले सेवक नूं सेवा करन विच, नाम जपण दे विच, मुक्त होण च कोई बिघन नहीं लगदा, जदों गुरु कृपा करदा है। इत शब्द की समाप्ति होंदी है। सुखम भाव शब्द का इहो ही, मन करके, बाणी करके, शरीर करके सतगुरु की शरण विच पईए। सतगुरु की शरण विच पए ही सारे सुख है। सतगुरु के दर ते कीती हुई सेवा व्यर्थी नहीं जाती, कोई जीवन विच बिघन नहीं लैंदा रहिंदा। लोक सुखीए परलोक सुहेले, नानक हर प्रभु आपे मेले की दात फिर सतगुरु बख्शदे है। होइयां भुलां दी गुरसंगत जी खिमा करनी, सतगुरु श्री गुरु ग्रंथ साहिब जी महाराज अते समुचियां संगतां दा कोटान कोट धन्नवाद जी।
घर मैं सुख बाहर फुन सुखा प्रभ अपने भाए दयाला। नानक बिघन ना लागै को, मेरा प्रभ हुआ कृपाला।
वाहिगुरु जी का खालसा, वाहिगुरु जी की फतेह।